ਹੁਣ ਦੂਸਰੀ ਪਰਖ ਸੀ ਸ਼ਕਤੀ ਉਪਾਸ਼ਕ ਬ੍ਰਾਹਮਣਾਂ ਦੀ। ਉਹ ਬ੍ਰਾਹਮਣ ਜਿਹੜੇ ਦੇਵੀ ਦੇ ਉਪਾਸ਼ਕ ਸਨ ਤੇ ਦੇਵੀ ਨੂੰ ਸ਼ਕਤੀ ਦਾ ਰੂਪ ਜਾਣ ਕੇ ਉਸ ਨੂੰ ਮਾਸ ਆਦਿ ਦਾ ਭੋਗ ਲਵਾਉਂਦੇ ਸਨ। ਗੁਰੂ ਜੀ ਨੇ ਇੱਥੇ ਕਿਤੇ ਇਹਨਾਂ ਨੂੰ ਦੇਵੀ ਦੀ ਪੂਜਾ ਕਰਨ ਵਾਸਤੇ ਨਹੀਂ ਸੀ ਬੁਲਾਇਆ, ਪਰ ਹਾਂ ਵੇਖਣਾ ਚਾਹੁੰਦੇ ਸਨ ਬਈ ਇਹ ਲੋਕ ਆਪਣੇ ਅਸੂਲ ਵਿੱਚ ਕਿੱਥੇ ਕਾਮਯਾਬ ਰਹਿੰਦੇ ਨੇ। ਇਸ ਲਈ ਨੈਣਾ ਦੇਵੀ ਦੇ ਟਿੱਲੇ ਤੋਂ ਮੁਖੀ ਬ੍ਰਾਹਮਣਾਂ ਵਿੱਚੋਂ ਕੇਸ਼ਵ ਦਾਸ ਨੂੰ ਬੁਲਾਇਆ ਗਿਆ। ਉਸਨੇ ਦਾਅਵਾ ਕੀਤਾ ਬਈ ਹਾਂ ਉਹ ਪੂਜਾ ਕਰਕੇ ਦੇਵੀ ਨੂੰ ਪ੍ਰਗਟ ਕਰ ਸਕਦਾ ਹੈ, ਪਰ ਲੱਖ ਯਤਨ ਕਰਨ ਦੇ ਬਾਵਜੂਦ ਜਦੋਂ ਉਸ ਦੇ ਕੀਤੇ ਹੋਏ ਦਾਅਵੇ ਮੁਤਾਬਕ ਦੇਵੀ ਪ੍ਰਗਟ ਨਾ ਹੋਈ ਤਾਂ ਕੇਸ਼ਵ ਦਾਸ ਇੱਕ ਰਾਤ ਨੂੰ ਚੁੱਪ ਚੁਪਾਤੇ ਉਥੋਂ ਭੱਜ ਨਿਕਲਿਆ। ਬਸ ਇਸ ਪਰਖ ਦੇ ਰਾਹੀਂ ਗੁਰੂ ਨੇ ਸਪਸ਼ਟ ਸਮਝਾ ਦਿੱਤਾ ਬਈ ਹਰ ਹਾਲ ਇਹ ਸ਼ਕਤੀ ਦੇ ਪੂਜਕ ਬ੍ਰਾਹਮਣ ਵੀ ਦਰਅਸਲ ਆਪ ਆਪਣੇ ਆਦਰਸ਼ ਤੋਂ ਕਮਜ਼ੋਰ ਨੇ ਤੇ ਕਿਸੇ ਵੀ ਤਰ੍ਹਾਂ ਇਹ ਸੁੱਚੇ ਆਦਰਸ਼ ਲਈ ਚੰਗੇ ਆਦਰਸ਼ ਲਈ ਕੁਰਬਾਨ ਹੋਣ ਲਈ ਤਿਆਰ ਨਹੀਂ। ਹੁਣ ਤੀਸਰਾ ਪਰਤਾਵਾ ਜਾਂ ਤੀਸਰੀ ਪਰਖ ਸੀ ਜੋਗੀਆਂ ਤੇ ਸੰਨਿਆਸੀਆਂ ਦੀ। ਸਤਿਗੁਰੂ ਨੇ ਆਪ ਜੋਗੀਆਂ ਤੇ ਸੰਨਿਆਸੀਆਂ ਦੀ ਪਰਖ ਕੀਤੀ। ਦੇਖਿਓ ਇੱਕ ਦਿਨ ਜਿਸ ਵੇਲੇ ਸਤਿਗੁਰੂ ਦੇ ਪਾਸ ਕੁਝ ਸੰਨਿਆਸੀ ਮੱਥਾ ਟੇਕਣ ਆਏ ਤਾਂ ਉਹਨਾਂ ਨੇ ਫੁੱਲ ਰੱਖ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤਾਂ ਗੁਰੂ ਜੀ ਹੱਸ ਪਏ। ਸੰਨਿਆਸੀਆਂ ਦੇ ਮੁਖੀ ਨੇ ਬੜੀ ਨਿਮਰਤਾ ਨਾਲ ਪੁੱਛਿਆ, ਗੁਰੂ ਜੀ ਹੱਸਣਾ ਤੇ ਮਜ਼ਾਕ ਉਡਾਉਣ ਦੇ ਤੁੱਲ ਹੈ, ਦਰਅਸਲ ਸਾਡੇ ਪਾਸ ਕੁਝ ਹੈ ਨਹੀਂ, ਮਾਇਆ ਨੂੰ ਅਸੀਂ ਹੱਥ ਨਹੀਂ ਲਾਉਂਦੇ, ਜਿਸ ਕਰਕੇ ਖਾਲੀ ਹੱਥੀ ਮੱਥਾ ਟੇਕਣ ਦੀ ਬਜਾਏ ਅਸੀਂ ਫੁੱਲ ਰੱਖ ਕੇ ਮੱਥਾ ਟੇਕਿਆ, ਤਾਂ ਕੀ ਤੁਸੀਂ ਸਾਡੀ ਗਰੀਬੀ ਤੇ ਹੱਸ ਰਹੇ ਹੋ? ਸਤਿਗੁਰੂ ਜੀ ਨੇ ਆਖਿਆ, ਭਾਈ ਗਰੀਬੀ ਤੇ ਨਹੀਂ, ਤੁਸੀਂ ਖਾਲੀ ਹੱਥੀ ਵੀ ਮੱਥਾ ਟੇਕਦੇ ਤਾਂ ਅਸੀਂ ਪ੍ਰਸੰਨ ਹੁੰਦੇ, ਪਰ ਹੱਸ ਰਹੇ ਹਾਂ ਤੁਹਾਡੇ ਲੋਕ ਲੱਜਿਆ ਵਾਲੇ ਪਖੰਡ ਨੂੰ ਵੇਖ ਕੇ। ਉਂਝ ਤੇ ਆਖਦੇ ਹੋ ਕਿ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ, ਪਰ ਇਮਾਨਦਾਰੀ ਨਾਲ ਦੱਸੋ ਕਿ ਤੁਹਾਡੇ ਕੋਲ ਮਾਇਆ ਹੈ ਨਹੀਂ? ਸਤਿਗੁਰੂ ਨੇ ਉਹਨਾਂ ਦੀ ਤਸੱਲੀ ਲਈ ਉਸੇ ਵੇਲੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ, ਇਹਨਾਂ ਦੇ ਹੱਥ ਵਿੱਚ ਫੜੀ ਹੋਈ ਚਿੱਪੀ ਭਾਵ ਕਮੰਡਲ, ਇਸ ਨੂੰ ਹੁਣੇ ਤੋੜ ਕੇ ਵੇਖੋ। ਜਦੋਂ ਉਸ ਚਿੱਪੀ ਨੂੰ ਤੋੜਿਆ ਤਾਂ ਅੰਦਰੋਂ ਲਾਖ ਨਾਲ ਚਿਪਕਾਈਆਂ ਹੋਈਆਂ ਮੋਹਰਾਂ ਨਿਕਲ ਆਈਆਂ। ਬਸ ਇਹ ਕੌਤਕ ਕਰਕੇ ਗੁਰੂ ਨੇ ਇਹ ਸਮਝਾ ਦਿੱਤਾ ਕਿ ਜੋਗੀ ਤੇ ਸੰਨਿਆਸੀ ਵੀ ਅੰਦਰੋਂ ਕੁਝ ਹੋਰ ਨੇ ਤੇ ਬਾਹਰੋਂ ਕੁਝ ਹੋਰ। ਹੁਣ ਚੌਥੀ ਥਾਂ ਤੇ ਪ੍ਰੀਖਿਆ ਕਰਨੀ ਸੀ ਰਾਜਿਆਂ ਦੀ। ਪਹਿਲਾਂ ਉਹ ਸਾਰੇ ਲੋਕ ਜਿਨ੍ਹਾਂ ਕੋਲ ਸਾਹਸ ਨਹੀਂ, ਸਰੀਰਕ ਬਲ ਨਹੀਂ, ਉਹਨਾਂ ਦੀ ਪ੍ਰੀਖਿਆ ਹੋ ਰਹੀ ਸੀ, ਪਰ ਹੁਣ ਗੁਰੂ ਜੀ ਨੇ ਸਾਹਸ ਵਾਲਿਆਂ ਦੀ ਪ੍ਰੀਖਿਆ ਲੈਣੀ ਸੀ। ਇਸ ਲਈ ਰਾਜੇ ਪਰਖਣੇ ਸਨ। ਦੇਖੋ ਭਾਵੇਂ ਜਾਣਦੇ ਹੀ ਸਨ ਬਈ ਇਹਨਾਂ ਨੇ ਸਾਡਾ ਸਾਥ ਨਹੀਂ ਦੇਣਾ, ਇਹ ਤੇ ਪਾਟੋ ਤਾੜ ਹੋਏ ਨੇ, ਦੇਸ਼ ਪ੍ਰਜਾ ਜਾਂ ਧਰਮ ਲਈ ਜਾਂ ਸੱਚ ਲਈ ਇਹਨਾਂ ਵਿੱਚ ਕੁਰਬਾਨੀ ਦਾ ਮਾਦਾ ਹੀ ਨਹੀਂ। ਪਰ ਫਿਰ ਵੀ ਇੱਕ ਵਾਰ ਫਿਰ ਯਤਨ ਕਰੀਏ ਕਿ ਆਪਸ ਵਿੱਚ ਪਿਆਰ ਤੇ ਸੱਜਣਤਾ ਨਾਲ ਕਿਤੇ ਇਹ ਸੱਚ ਵੱਲ ਤੁਰਨ ਲਈ ਤਿਆਰ ਹੋ ਜਾਣ। ਜਦੋਂ ਰਾਜਿਆਂ ਨੇ ਇਹ ਸੁਣਿਆ ਕਿ ਸਤਿਗੁਰੂ ਪਾਤਸ਼ਾਹ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੂੰ ਸਮਝਾ ਰਹੇ ਨੇ ਤਾਂ ਉਸ ਪ੍ਰੇਮ ਵੇਲੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹਨਾਂ ਰਾਜਿਆਂ ਨਾਲ ਸਾਰੀ ਵਿਚਾਰ ਆਰੰਭੀ ਤੇ ਸਮਝਾਇਆ ਕਿ ਵੇਖੋ ਭਾਈ, ਅਸੀਂ ਹਿੰਦੁਸਤਾਨ ਵਿੱਚ ਵਸਣ ਵਾਲੇ ਲੋਕ ਕਰੋੜਾਂ ਦੀ ਗਿਣਤੀ ਵਿੱਚ, ਪਰ ਗੁਲਾਮ ਕਿਉਂ ਗੁਲਾਮ? ਮੈਂ ਚਾਹੁੰਦਾ ਬਈ ਦਰਅਸਲ ਇਹ ਗੁਲਾਮੀ ਸਾਡੇ ਆਪਸ ਵਿੱਚ ਪਾਟੇ ਹੋਏ ਹੋਣ ਕਰਕੇ, ਈਰਖਾ ਵਸ ਇੱਕ ਦੂਸਰੇ ਨਾਲ ਨਫ਼ਰਤ ਕਰਨ ਕਰਕੇ, ਜਾਂ ਸਾਡੇ ਹਿਰਦੇ ਵਿੱਚ ਇਹ ਈਰਖਾ ਜਨਮਦੀ ਹੈ ਜਿਸ ਵੇਲੇ ਅਸੀਂ ਜ਼ਾਤ ਪਾਤ ਵਿੱਚ ਉੱਚੇ ਨੀਵੇਂ ਜਾਣ ਕੇ ਆਪਣੇ ਆਪ ਨੂੰ ਉੱਚਾ ਸਮਝਦੇ ਹਾਂ। ਮੈਂ ਅੰਮ੍ਰਿਤ ਛਕਾ ਕੇ ਐਸੀ ਰੀਤ ਜਾਰੀ ਕਰ ਰਿਹਾ ਕਿ ਜਿਸ ਤੋਂ ਜਨਮ ਦੁਆਰਾ ਪ੍ਰਾਪਤ ਹੋਈ ਜ਼ਾਤ ਪਾਤ ਭਰਮ ਭੇਦ ਮਿਟ ਜਾਏ, ਪਰਸਪਰ ਪਿਆਰ ਬਣੇ, ਇੱਕ ਦੂਸਰੇ ਤੋਂ ਜਾਨਾਂ ਵਾਰਨ ਲਈ ਤਿਆਰ ਹੋਣ। ਐਸੇ ਬੰਦੇ ਕੁਰਬਾਨੀ ਕਰ ਸਕਣਗੇ। ਦੇਖੋ ਤੁਸੀਂ ਰਾਜੇ ਹੋ, ਤੁਹਾਡੇ ਕੋਲ ਪੈਸਾ ਤੇ ਧਨ ਹੈ, ਤੁਸੀਂ ਚਾਹੋ ਆਓ ਅੱਗੇ ਹੋ ਕੇ ਲੜੋ ਅਤੇ ਸੇਵਾ ਕਰੋ। ਪਰ ਰਾਜੇ ਆਖਣ ਲੱਗੇ, ਸਤਿਗੁਰੂ ਜੀ ਵੇਖੋ ਨਾ, ਅਸੀਂ ਭਾਵੇਂ ਰਾਜੇ ਹਾਂ ਪਰ ਇਸ ਦੇ ਬਾਵਜੂਦ ਤੁਰਕ ਜਾਂ ਮੁਗਲ ਅਜਿੱਤ ਨੇ, ਅਸੀਂ ਲੱਖ ਯਤਨ ਕਰਕੇ ਵੀ ਉਹਨਾਂ ਨਾਲ ਲੜ ਨਹੀਂ ਸਕਦੇ, ਉਹਨਾਂ ਨਾਲ ਲੜ ਕੇ ਜਿੱਤ ਨਹੀਂ ਸਕਦੇ, ਇਸ ਲਈ ਅਸੀਂ ਤੁਹਾਡੇ ਨਾਲ ਰਲਣ ਲਈ ਤਿਆਰ ਨਹੀਂ ਹੋ ਸਕਦੇ।